ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਰਹਾਉ ਜੋ ਕਿਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ, ਹਰ ਆਪੇ ਪੰਜ ਤੱਤ ਦੇ ਸਾਰਾ ਵਿੱਚ ਧਾਤੂ ਪੰਜ ਆਪ ਪਾਵੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਜਗਰ ਚੁਕਾਵੇ, ਹਰ ਆਪੇ ਪੰਜ ਤੱਤ ਦੇ ਸਾਰਾ ਵਿੱਚ ਧਾਤੂ ਪੰਜ ਆਪ ਪਾਵੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਮਹਾਨ ਅਪਰ ਅਪਾਰ ਬਖਸ਼ਿਸ਼ ਕੀਤੀ ਹੈ। ਆਪ ਸਾਰੀਆਂ ਸੰਗਤਾਂ ਦਸਾਂ ਪਾਤਸ਼ਾਹੀਆਂ ਦੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਚਰਨ ਸ਼ਰਨ ਵਿੱਚ ਸਜ ਕਰਕੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਭਾਈ ਸਾਹਿਬ ਜੀ ਤੋਂ ਬੜੇ ਪਿਆਰ ਨਾਲ ਸ੍ਰੀ ਰਹਿਰਾ ਸਾਹਿਬ ਜੀ ਦੇ ਨਿਤਨੇਮ ਉਪਰੰਤ ਪ੍ਰੋਫੈਸਰ ਸਾਹਿਬ ਜੀ ਤੋਂ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਗੁਰੂ ਸਾਹਿਬ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਦੇ ਗਲ ਵਿੱਚ ਵਾਹਿਗੁਰੂ ਨੇ ਜਿੱਥੇ ਗੁਣ ਦਿੱਤਾ ਉੱਥੇ ਰਸ ਵੀ ਬੜਾ ਰੱਖਿਆ ਹੈ। ਬਾਣੀ ਤੇ ਆਨੰਦਮਈ ਹੈ, ਜੇ ਰਾਗ ਵਿੱਚ ਪਾ ਕੇ ਪਿਆਰ ਨਾਲ ਗਾਈ ਜਾਏ, ਮਨ ਵਿੱਚ ਵੈਰਾਗ ਪੈਦਾ ਕਰਦੀ ਹੈ। ਸੋ ਆਪ ਜੀ ਨੇ ਬੜੇ ਪਿਆਰ ਨਾਲ ਕੀਰਤਨ ਦੇ ਆਨੰਦ ਪ੍ਰਾਪਤ ਕੀਤੇ ਹਨ। ਉਪਰੰਤ ਆਪ ਬਾਣੀ ਦੇ ਵਿਚਾਰ ਸ਼ਰਵਣ ਕਰਨ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਾਰੀਆਂ ਸੰਗਤਾਂ ਬੜੇ ਉਤਸ਼ਾਹ ਔਰ ਪਿਆਰ ਨਾਲ ਗੁਰੂ ਦਰਬਾਰ ਵਿੱਚ ਆ ਕਰਕੇ ਸਜਦੇ ਹੋ ਔਰ ਇਕਾਗਰ ਮਨ ਕਰਕੇ ਗੁਰੂ ਸਾਹਿਬ ਜੀ ਨਾਲ ਸੁਰਤੀ ਵਿਰਤੀ ਨੂੰ ਜੋੜ ਕਰਕੇ ਆਤਮਾ ਆਨੰਦ ਮਾਨਣ ਵਾਸਤੇ ਆਪ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਔਰ ਵਿਆਖਿਆ ਸ਼ਰਵਣ ਕਰਕੇ ਸਮੇਂ ਨੂੰ ਐਸ ਲੋਕ ਵਿੱਚ ਹੀ ਸਫਲ ਨਹੀਂ ਕਰ ਰਹੇ, ਬਲਕਿ ਪ੍ਰਲੋਕ ਵਾਸਤੇ ਪੂੰਜੀ ਇਕੱਤਰ ਕਰ ਰਹੇ ਹੋ। ਗਜ ਕੇ ਬੋਲੋ ਸਤਨਾਮ, ਕਿਉਂਕਿ ਜਿਵੇਂ ਦੁਨਿਆਵੀ ਮਾਇਆ ਇਕੱਤਰ ਕੀਤੀ ਹੋਈ ਲੋੜ ਵੇਲੇ ਇਨਸਾਨ ਦਾ ਕਾਰਜ ਸਾਰਦੀ ਹੈ, ਇਸ ਤਰ੍ਹਾਂ ਪ੍ਰਲੋਕ ਵਾਸਤੇ ਵੀ ਜੇ ਇਹ ਨਾਮ ਰੂਪੀ ਪੂੰਜੀ ਇਕੱਤਰ ਕਰ ਲਵਾਂਗੇ ਫਿਰ ਸਾਨੂੰ ਵੇਲੇ ਨਾਲ ਕੰਮ ਦੇਵੇਗੀ। ਇੱਥੇ ਦੀ ਮਾਇਆ, ਇੱਥੇ ਦੇ ਪਦਾਰਥ, ਇੱਥੇ ਦੇ ਸੁੱਖ ਐਸ਼ਵਰਜ ਸਾਡੇ ਨਾਲ ਨਹੀਂ ਜਾਵਣਗੇ। ਇੱਥੇ ਦੇ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਇੱਥੇ ਹੀ ਮਿਲੇ ਸੀ, ਇੱਥੇ ਹੀ ਰਹਿ ਜਾਵਣਗੇ। ਗਾਹਾਂ ਜਾਣ ਵਾਲੀ ਵਸਤੂ ਤਾਂ ਕੁਝ ਹੋਰ ਹੈ, ਆਗੇ ਕੋ ਕਿਛ ਤੁਲਹਾ ਬੰਧੋ ਕਿਆ ਪਰਵਾਸਾ ਤਨਕਾ। ਸੋ ਗਾਹਾਂ ਵਾਸਤੇ ਵੀ ਕੋਈ ਪੂੰਜੀ ਇਕੱਤਰ ਕਰਨੀ ਚਾਹੀਦੀ ਹੈ। ਉਹ ਹੈ ਨਾਮ ਰੂਪੀ ਪੂੰਜੀ, ਯੁਗਾਂ ਦੇ ਮੁਤਾਬਕ ਜੁਦੇ ਜੁਦੇ ਵਿਚਾਰ ਹਨ। ਸਤਿਯੁਗ ਸਾਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਜਿਹੜਾ ਕਲ ਕੇਵਲ ਨਾਮ ਆਧਾਰ। ਕਲਯੁਗ ਵਿੱਚ ਨਾਮ ਦਾ ਹੀ ਆਧਾਰ ਭਾਈ ਆਸਰਾ ਹੈ। ਨਾਮ ਜਪਣ ਵਿੱਚ ਕੋਈ ਮੁੱਲ ਨਹੀਂ ਲੱਗਦਾ, ਕੋਈ ਜ਼ੋਰ ਨਹੀਂ ਲੱਗਦਾ ਹੈ। ਸੋ ਯੱਗ ਕਰਨ ਵਿੱਚ ਬੜੀ ਮਾਇਆ ਦੀ ਲੋੜ ਹੈ, ਪੂਜਾ ਕਰਨ ਵਿੱਚ ਵੀ ਕਾਫ਼ੀ ਖਰਚ ਕਰਨਾ ਪਵੇਗਾ, ਤੀਰਥ ਯਾਤਰਾ ਵੀ ਕੋਲ ਮਾਇਆ ਹੋਵੇਗੀ ਤਾਂ ਹੀ ਹੋ ਸਕੇਗੀ। ਪ੍ਰੰਤੂ ਸਿਮਰਨ ਕਰਨ ਵਿੱਚ ਤਾਂ ਕੋਈ ਕੀਮਤ ਨਹੀਂ ਦੇਣੀ ਪੈਂਦੀ। ਫਿਰਦੇ ਤੁਰਦੇ ਉਠਤ ਬੈਠਤ ਸੋਤ ਨਾਮ, ਕਹੋ ਨਾਨਕ ਜਨ ਕੈ ਸਾਧ ਕਾਮ। ਸੋ ਫਿਰਦਿਆਂ ਤੁਰਦਿਆਂ ਵਾਹਿਗੁਰੂ ਵਾਹਿਗੁਰੂ ਕਰੀ ਚਲੋ, ਕਾਰੋਬਾਰ ਕਰਦਿਆਂ ਰਸਨਾ ਤਾਂ 24 ਘੰਟੇ ਵਿਹਲੀ ਰਹਿੰਦੀ ਹੈ, ਵਾਹਿਗੁਰੂ ਦਾ ਸਿਮਰਨ ਕਰ ਸਕਦੀ ਹੈ। ਭਗਤ ਨਾਮਦੇਵ ਜੀ ਚੰਦੇ ਛਾਪ ਰਹੇ ਸਨ, ਤਰਲੋਚਨ ਜੀ ਉਹਨਾਂ ਦੇ ਮਿੱਤਰ ਆ ਗਏ। ਕਹਿਣ ਲੱਗੇ, ਮਿੱਤਰਾ ਤੂੰ ਬੜਾ ਦੁਨਿਆਵੀ ਕੰਮਾਂ ਵਿੱਚ ਰੁੱਝ ਗਿਆ, ਇੱਕ ਪਾਸੇ ਤੂੰ ਰੱਬ ਸੰਬੰਧੀ ਗੱਲਾਂ ਕਰਦਾ ਕਿ ਕਦੋਂ ਮਿਲ ਪਵਾਂ, ਤੇ ਰੁਚਿਆ ਹੋਇਆ ਦੁਨਿਆਵੀ ਕਾਰਜਾਂ ਵਿੱਚ। ਕਹਿਣ ਲੱਗੇ, ਤੁਸੀਂ ਮਹਾਂਪੁਰਸ਼ੋ, ਮੇਰੇ ਵਿਚਾਰ ਨੂੰ ਸਮਝਿਆ ਨਹੀਂ ਹੈ, ਕਿਉਂਕਿ ਨਾਮਾਂ ਕਹੇ ਤਰਲੋਚਨਾ ਮੁਕਤੇ ਨਾਮ ਸਮਾਲ, ਹਾਥ ਪਾਉ ਸਿਉਂ ਕਾਮ ਕਰ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਆਪਣਾ ਵਾਹੀ ਗ੍ਰਿਸ ਦਾ ਕਾਰੋਬਾਰ ਵੀ ਕਰੀ ਚਲੋ, ਅਤੇ ਰਸਨਾ ਨਾਲ ਸਤਨਾਮ ਸ੍ਰੀ ਵਾਹਿਗੁਰੂ ਵੀ ਜਪਦੇ ਜਾਓ। ਜਿਹੜੇ ਸਵਾਸ ਵਿੱਚ ਸਿਮਰਨ ਪਲਟ ਜਾਏਗਾ ਫਿਰ ਤਾਂ ਨਿਰਯਤਨ ਹੀ ਹੋਣ ਲੱਗ ਜਾਏਗਾ। ਪਹਿਲਾਂ ਸਿਮਰਨ ਕਰਨ ਵਾਸਤੇ ਥੋੜਾ ਹੱਠ ਕਰਨਾ ਪੈਂਦਾ ਹੈ, ਜਦੋਂ ਸਿਮਰਨ ਦੀ ਆਦਤ ਬਣ ਜਾਏ ਫਿਰ ਸਹਿਵਨ ਹੀ ਹੋਣ ਲੱਗ ਜਾਂਦਾ। ਜਿਵੇਂ ਬੱਚੇ ਨੂੰ ਜਦੋਂ ਸਕੂਲ ਭੇਜੀਦਾ ਉਦੋਂ ਹੱਠ ਕਰਕੇ ਲਜਾਈਦਾ, ਤਾੜੀ ਦਾ ਵੀ ਆ, ਕੁਝ ਲਾਲਚ ਵੀ ਦੇਈਦਾ। ਜਦੋਂ ਉਹਨੂੰ ਸਕੂਲ ਜਾਣ ਦਾ, ਵਿਦਿਆਰਥੀਆਂ ਨਾਲ ਬੈਠਣ ਉੱਠਣ ਦਾ, ਮਾਸਟਰਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ, ਆਪਣੀ ਵਿਦਿਆ ਦੇ ਲਾਭ ਦਾ ਕੁਝ ਆਨੰਦ ਹੋਣ ਲੱਗ ਜਾਏ, ਫਿਰ ਉਹ ਘਰਦਿਆਂ ਨਾਲ ਲੜਦਾ, ਤੁਸੀਂ ਵੇਲੇ ਸਿਰ ਪ੍ਰਸ਼ਾਦਾ ਨਹੀਂ ਬਣਾ ਕੇ ਦਿੰਦੇ, ਮੈਂ ਸਕੂਲ ਵਾਸਤੇ ਲੇਟ ਹੋ ਰਿਹਾ। ਗੱਜ ਕੇ ਬੋਲੋ ਸਤਿਗੁਰੂ। ਫਿਰ ਜਦੋਂ ਵਿਦਿਆ ਪੜ੍ਹਦਾ, ਜੇ ਦੁਨੀਆਂ ਦੇ ਲਾਲਚ ਵੀ ਦਈਏ, ਤੇਰੀ ਹੁਣ ਸ਼ਾਦੀ ਕਰ ਦਈਏ, ਵਿਆਹ ਕਰ ਦਈਏ, ਸਿਆਣੇ ਵਿਦਿਆਰਥੀ ਕਹਿੰਦੇ ਕਿ ਜਦੋਂ ਤੱਕ ਮੈਂ ਆਪਣਾ ਕੋਰਸ ਪੂਰਾ ਨਹੀਂ ਕਰ ਲੈਂਦਾ, ਕਿਤੇ ਨੌਕਰੀ ਲੱਗ ਕੇ ਘਰ ਬਾਰ ਨਹੀਂ ਬਣਾ ਲੈਂਦਾ, ਉਦੋਂ ਤੱਕ ਇਹ ਨਾਂ ਨਾ ਲਿਓ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਵਿਦਿਆ ਦੀ ਮਹਾਨਤਾ ਕੀ ਹੈ। ਇਸੇ ਪ੍ਰਕਾਰ ਅਸੀਂ ਉਹਨਾਂ ਚਿਰ ਸਾਧ ਸੰਗਤ ਜੀ ਅੜੀ ਕਰਦੇ ਹਾਂ, ਅੰਮ੍ਰਿਤ ਛਕਣ ਵੱਲੋਂ, ਨਾਮ ਜਪਣ ਵੱਲੋਂ, ਸਤਸੰਗ ਕਰਨ ਵੱਲੋਂ, ਹੋਰ ਨੇਕ ਕੰਮਾਂ ਵੱਲੋਂ, ਜਦੋਂ ਸਾਨੂੰ ਇਹਨਾਂ ਕਾਰਜਾਂ ਵਿੱਚ ਰਾਸ ਪੈ ਗਿਆ, ਫਿਰ ਸਾਧ ਸੰਗਤ ਜੀ ਦੌੜ ਦੌੜ ਕੇ ਸਤਸੰਗ ਵਿੱਚ ਆਵਾਂਗੇ, ਨਾਮ ਜਪਾਂਗੇ, ਭਜਨ ਕਰਾਂਗੇ, ਤਥਾ ਹੋਰ ਨੇਕੀ ਪਰਪਕਾਰ ਦੇ ਕੰਮ ਕਰਾਂਗੇ। ਸੋ ਮਨ ਨੂੰ ਗਝਾਉਣ ਵਾਸਤੇ ਪਹਿਲਾਂ ਸਤਸੰਗਤ ਵਿੱਚ ਮਨ ਨੂੰ ਹੱਠ ਨਾਲ ਹੀ ਲਿਆਉਣਾ ਪੈਂਦਾ। ਜਿਨ੍ਹਾਂ ਲੋਕਾਂ ਨੂੰ ਪ੍ਰਸੰਗਤ ਦਾ ਪ੍ਰਭਾਵ ਪੈ ਗਿਆ ਉਹਨਾਂ ਨੂੰ ਵੀ ਜ਼ੋਰਦਾਰ ਪ੍ਰੇਰਣਾ ਦੇ ਕੇ ਹੱਥ ਨਾਲ ਕਈ ਵਾਰੀ ਧਰਮ ਸਥਾਨ ਤੇ ਲਿਆਈਦਾ। ਜਿਉਂ ਜਿਉਂ ਉਹ ਸੰਗਤ ਵਿੱਚ ਆਉਂਦੇ, ਸੇਵਾ ਕਰਦੇ, ਸਿਮਰਨ ਕਰਦੇ ਹਨ, ਸਤਸੰਗ ਕਰਦੇ ਹਨ, ਉਹਨਾਂ ਦੇ ਮਨ ਦੇ ਸ਼ੰਕੇ ਵਾਂਕੇ ਨਿਵਾਰਨ ਹੁੰਦੇ ਹਨ, ਫਿਰ ਉਹਨਾਂ ਨੂੰ ਆਪਣੇ ਆਪ ਲਗਨ ਲੱਗ ਜਾਂਦੀ ਹੈ। ਅਤੇ ਕਈ ਵਾਰ ਉਹ ਇਹ ਗੱਲ ਵੀ ਕਹਿੰਦੇ ਸੁਣੇ ਕਿ ਬਾਬਾ ਜੀ ਤੁਸੀਂ ਕੁਝ ਸਾਲ ਪਹਿਲਾਂ ਮਿਲ ਜਾਂਦੇ, ਸਾਡਾ ਜੀਵਨ ਤਾਂ ਬਰਬਾਦ ਨਾ ਹੁੰਦਾ। ਉਹ ਜਿਹੜੇ ਪਹਿਲੇ ਸਾਲ ਹੱਥੋਂ ਨਿਕਲ ਗਏ ਫਿਰ ਉਹਨਾਂ ਤੇ ਪਛਤਾਪ ਹੀ ਕਰਦੇ ਕਿ ਜੇ ਪਹਿਲਾਂ ਕਿਤੇ ਸ੍ਰੇਸ਼ਟ ਸੰਗਤ ਮਿਲ ਜਾਂਦੀ ਤੇ ਆਪਣਾ ਅਮੋਲਕ ਜਨਮ ਜਿਹੜਾ ਸੀ ਵਿਅਰਥ ਨਾ ਗੁਆਉਂਦੇ। ਪਰ ਜਦੋਂ ਵੀ ਇਨਸਾਨ ਸੰਭਲ ਜਾਏ, ਸਮਝੋ ਭਲਾਈ ਹੈ, ਵਾਹਿਗੁਰੂ ਨੇ ਕੋਈ ਮਿਹਰ ਕੀਤੀ ਹੀ ਹੈ। ਗੱਜ ਕੇ ਬੋਲੋ ਸਤਨਾਮ। ਸੋ ਇਸ ਕਰਕੇ ਪਿਆਰੀ ਸਾਧ ਸੰਗਤ ਜੀ, ਇਸ ਮਨ ਨੂੰ ਗਝਾਉਣ ਵਾਸਤੇ ਫਿਰ ਕੋਈ ਨਾ ਕੋਈ ਚਾਟ ਤਾਂ ਦੇਣੀ ਪਵੇਗੀ। ਉਹ ਹੈ ਗੁਰੂ ਦੇ ਪਿਆਰ ਦੀ, ਗੁਰੂ ਦੀ ਭਗਤੀ ਦੀ, ਗੁਰੂ ਦੀ ਸ਼ਰਧਾ ਦੀ, ਗੁਰੂ ਦੇ ਗਿਆਨ ਦੀ। ਜਦੋਂ ਇਹਨਾਂ ਚੀਜ਼ਾਂ ਚ ਰਸ ਆ ਜਾਏਗਾ, ਆਪਾਂ ਦੇਖਦੇ ਹਾਂ ਕਿ ਪੇਸ਼ਿਆਂ ਵਿਕਾਰਾਂ ਦੇ ਰਸਾਂ ਵਿੱਚ ਕੋਈ ਰਸ ਨਹੀਂ, ਸ਼ਰਾਬਾਂ ਕਬਾਬਾਂ ਚ ਕੋਈ ਰਸ ਨਹੀਂ, ਪਰ ਬੰਦਾ ਆਦਤ ਦਾ ਸ਼ਿਕਾਰੀ ਹੋਇਆ ਹੋਇਆ ਮਾੜੀਆਂ ਚੀਜ਼ਾਂ ਚ ਵੀ ਰਸ ਮੰਨ ਕੇ ਰਸਿਆ ਹੋਇਆ। ਤੇ ਜਿਹੜੀ ਚੰਗੀ ਚੀਜ਼ ਹੈ ਗੁਰਬਾਣੀ ਹੈ, ਇਹ ਤਾਂ ਸਾਹ ਸਾਈ ਗੁੜ ਦੀ ਜਾਂ ਮਿਸ਼ਰੀ ਦੀ ਡਲੀ ਵਾਂਗ ਮਿੱਠੀ ਹੈ, ਜਿਧਰੋਂ ਮਰਜ਼ੀ ਖਾ ਲਓ। ਇਹ ਤਾਂ ਰਸ ਹੀ ਰਸ ਹੈ, ਸਵਾਦ ਹੀ ਸਵਾਦ ਹੈ। ਬਾਕੀ ਜਿੰਨੇ ਦੁਨੀਆਂ ਦੇ ਰਸ ਹੈ ਉਹ ਕਈ ਵਾਰੀ ਜੀਵਨ ਨੂੰ ਬਰਸਾ ਕਰ ਦਿੰਦੇ। ਗੁਰਬਾਣੀ ਦਾ ਰਸ ਲੈਣ ਲੱਗੋਗੇ ਤੇ ਬਰਸ ਖਤਮ ਹੋ ਜਾਏਗਾ, ਰਸ ਹੀ ਰਸ ਰਹਿ ਜਾਏਗਾ। ਪਰ ਇਸ ਰਸ ਨੂੰ ਪ੍ਰਾਪਤ ਕਰਨ ਲਈ ਇਹ ਰਸ ਛੱਡ ਹੈ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਨਾਮ ਦਾ ਰਸ ਲੈਣ ਵਾਸਤੇ ਕਾਮ ਦਾ ਰਸ ਛੱਡਣਾ ਪਵੇਗਾ। ਵਿਕਾਰਾਂ ਦਾ ਰਸ ਲੈਣ ਵਾਲੇ ਨਾਮ ਦਾ ਰਸ ਨਹੀਂ ਲੈ ਸਕਦੇ ਹਨ। ਤਾਂ ਤੇ ਇਸ ਰਸ ਨੂੰ ਪ੍ਰਾਪਤ ਕਰਨ ਲਈ ਰਸਿਆਂ ਹੋਇਆ ਪੁਰਸ਼ਾਂ ਦੀ ਸੰਗਤ ਕਰਨੀ ਆਸ ਹੈ, ਜ਼ਰੂਰੀ। ਜੇ ਕੁਰਸੇ ਪੁਰਸ਼ਾਂ ਦੀ ਸੰਗਤ ਕਰਾਂਗੇ ਉਹ ਸਾਡੇ ਵਿੱਚ ਖੋਟੇ ਰਸ ਪੈਦਾ ਕਰ ਦੇਵਣਗੇ। ਪ੍ਰਭਾਵ ਕੁਸੰਗਤ ਵਿੱਚ ਵੀ ਬਹੁਤ ਹੈ, ਸਤਸੰਗਤ ਵੀ ਬਹੁਤ ਹੈ, ਬਲਕਿ ਕੁਸੰਗਤ ਦਾ ਪ੍ਰਭਾਵ ਬੰਦੇ ਦਾ ਸੁਭਾਵ ਛੇਤੀ ਗ੍ਰਹਿਣ ਕਰਦਾ, ਕਿਉਂਕਿ ਉਸ ਪਾਸੇ ਵੀ ਅੱਗੇ ਆਪਣੀ ਪ੍ਰਵਿਰਤੀ ਹੈ ਨਾ। ਜਿੱਧਰ ਇਹ ਆਪ ਲੱਗਾ ਹੋਇਆ ਉਧਰਲਾ ਪਾਸਾ ਮੱਲੋ ਮਲੀ ਨੂੰ ਖਿੱਚ ਕੇ ਲੈ ਜਾਂਦਾ। ਭਲੇ ਪਾਸੇ ਕੁਝ ਯਤਨ ਨਾ ਲੱਗਣਾ ਪਵੇਗਾ, ਜਾਂ ਜਿਨ੍ਹਾਂ ਦੇ ਪਿਛਲੇ ਕੋਈ ਪੌਨੇ ਉਹ ਛੇਤੀ ਭਲੇ ਪਾਸੇ ਲੱਗ ਜਾਂਦੇ। ਪਰ ਜੇ ਭਲੇ ਪਾਸੇ ਯਤਨ ਨਾ, ਹੱਥ ਨਾ, ਧੱਕੇ ਨਾ ਵੀ ਲੱਗਿਆ ਜਾਏ, ਫਿਰ ਵੀ ਭਲਾ ਹੀ ਭਲਾ ਆ, ਉਹਦੇ ਚ ਬੰਦੇ ਨੂੰ ਕੋਈ ਕਲੰਕਤ ਨਹੀਂ ਨਾ। ਗੱਜ ਕੇ ਬੋਲੋ ਸਾਧਨਾ। ਸੋ ਜਿਵੇਂ ਕੋਈ ਫੌਜ ਵਿੱਚ ਸਿਪਾਹੀ ਜਾਂਦਾ, ਜਿਹੜੇ ਰੰਗਰੂਟੀ ਕਰਦਾ, ਕਲੇਸ਼ ਤਾਂ ਬੜਾ ਹੁੰਦਾ, ਪਰ ਜਦੋਂ ਭਾਈ ਜਰਨਲ ਦੇ ਉਹਦੇ ਆਪਣੇ ਫੀਤੇ ਲੱਗ ਜਾਂਦੇ ਤੇ ਵਡਿਆਈਆਂ ਤੇ ਸਲਾਮਾਂ ਵੀ ਤਾਂ ਉਹੀ ਲੈਂਦਾ ਨਾ। ਇਸ ਤਰ੍ਹਾਂ ਗੁਰੂ ਘਰ ਚ ਆਉਣ ਤੋਂ ਜੇ ਤੁਸੀਂ ਕੁਝ ਕਲੇਸ਼ ਮੰਨਦੇ ਹੋ, ਪਰ ਜਿਹੜੀ ਵਡਿਆਈ ਭਾਈ ਮੰਝ ਭਾਈ ਬਹਿਲੋ ਵਾਂਗੂ ਮਿਲਣੀ ਹੈ, ਉਹ ਵਡਿਆਈ ਕੋਈ ਹੋਰ ਪੁਰਸ਼ ਤੇ ਨਹੀਂ ਨਾ ਲੈ ਸਕਦਾ। ਅੱਜ ਇਤਿਹਾਸ ਵਿੱਚ ਉਹਨਾਂ ਨੂੰ ਕਿੰਨੀ ਮਹਿਮਾ ਮਿਲ ਰਹੀ, ਗੁਰਬਾਣੀ ਵਿੱਚ ਉਹਨਾਂ ਗੁਰਸਿੱਖਾਂ ਦੀ ਕਿੰਨੀ ਮਹਿਮਾ ਵਰਣਨ ਕੀਤੀ ਗਈ ਹੈ। ਮੰਝ ਪਿਆਰਾ ਗੁਰੂ ਕਾ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਤਾ ਜਗ ਲੰਘਣ ਹਾਰਾ, ਭਾਈ ਪਹਿਲੋ ਸਭ ਤੇ ਪਹਿਲੋ, ਬੀਧੀ ਚੰਦ ਛੀਨਾ ਗੁਰੂ ਕਾ ਸੀਨਾ, ਛੇਵੇਂ ਪਾਤਸ਼ਾਹ ਨੇ ਕਹਿ ਮੇਰਾ ਸੀਨਾ। ਇਹਦੇ ਨੂੰ ਵੱਡੀ ਗੱਲ ਹੁਣ ਮਹਾਰਾਜ ਕੀ ਕਹਿ ਸਕਦੇ ਸੀ, ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਨੇ ਕਿਹਾ ਬੀਧੀ ਚੰਦ ਮੇਰਾ ਸੀਨਾ ਦਿਲ, ਕਿੰਨਾ ਗੁਰਸਿੱਖ ਨੂੰ ਪਿਆਰ ਬਖਸ਼ਿਆ। ਉਸ ਗੁਰਸਿੱਖ ਨੇ ਵੀ ਗੁਰੂ ਦੇ ਪਿਆਰ ਵਿੱਚ ਕੋਈ ਪਿੱਠ ਨਹੀਂ ਦਿਖਾਈ, ਜਿੱਧਰ ਵੀ ਸਤਿਗੁਰੂ ਜੀ ਨੇ ਭੇਜਿਆ ਪੂਰਾ ਹੀ ਉਤਰਿਆ। ਅਗੰਬੜਾ ਮਰਦ ਰਾਵੀ ਦਰਿਆ ਵਿੱਚ ਘੋੜੇ ਦੀਆਂ ਛਾਲਾਂ ਲਵਾ ਦੇਣੀਆਂ, ਬਲ ਦੀਆਂ ਭੱਠੀਆਂ ਵਿੱਚ ਵੜ ਜਾਣਾ, ਤੇ ਸਤਿਗੁਰੂ ਜੀ ਨੇ ਵੀ ਫਿਰ ਦਿਲੋਂ ਸੇਕ ਨਹੀਂ ਲੱਗਣ ਦਿੱਤਾ। ਭਾਈ ਕਟਾਰੂ ਜੀ ਦਾ ਜੀਵਨ ਪੜੋ, ਭਾਈ ਤਰਲੋਕੇ ਜੀ ਦਾ ਜੀਵਨ ਪੜੋ, ਉਹਦੇ ਵੱਡੇ ਸਤਿਗੁਰੂ ਜੀ ਨੇ ਕਾਬਲ ਵਿੱਚ ਕਿਵੇਂ ਪੂਰੇ ਕੀਤੇ, ਉਹਦੀ ਕਾਰ ਦੀ ਤਲਵਾਰ, ਫਲਾਦੀ ਤਲਵਾਰ ਅਕਾਲ ਤਖ਼ਤ ਤੋਂ ਲਿਸ਼ਕੋਰ ਪਾ ਕੇ ਕਿਵੇਂ ਗਜਰੀ ਵਿੱਚ ਵਿਖਾਈ। ਸਤਿਗੁਰੂ ਜੀ ਸਮਰੱਥ ਹੈ, ਜੇ ਕੋਈ ਗੁਰੂ ਦਾ ਬਣ ਜਾਏ ਗੁਰੂ ਨੂੰ ਭਾਈ ਉਸ ਸਿੱਖ ਦੀ ਲਾਜ ਰੱਖਣੀ ਪੈਂਦੀ। ਅੱਜ ਅਸੀਂ ਸਾਧ ਸੰਗਤ ਜੀ ਡਾਵਾਂ ਡੋਲ ਜੀ ਬਿਰਤੀ ਨਾਲ ਗੁਰੂ ਦਰਬਾਰ ਵੱਲ ਆਉਂਦੇ, ਪਤਾ ਨਹੀਂ ਸਾਡਾ ਕੰਮ ਹੋਵੇਗਾ ਕਿ ਨਹੀਂ, ਸਾਨੂੰ ਉਹ ਮਿਲੇਗਾ ਜਾਂ ਨਹੀਂ, ਗੁਰੂ ਤੇ ਭਰੋਸਾ ਹੀ ਨਹੀਂ। ਜਿਸ ਸਿੱਖ ਦੇ ਮਨ ਚ ਗੁਰੂ ਤੇ ਭਰੋਸਾ, ਉਹਦੇ ਮਨ ਤੇ ਗੱਲੇ ਹੀ ਨਹੀਂ ਆਉਂਦੀ ਵੀ ਇਹ ਕੰਮ ਹੋਵੇਗਾ ਜਾਂ ਨਹੀਂ। ਉਹ ਕਹਿੰਦਾ ਜੋ ਪ੍ਰਭੂ ਦਾ ਭਾਣਾ ਹੈ ਠੀਕ ਹੈ, ਹੋ ਜਾ ਤਾਂ ਵੀ ਭਲਾ, ਨਾ ਹੋ ਜਾ ਤਾਂ ਵੀ ਭਲਾ। ਗੁਰਸਿੱਖ ਦੁੱਖ ਸੁੱਖ ਨੂੰ ਨਹੀਂ ਮੰਨਦਾ, ਗੁਰਸਿੱਖ ਦੀ ਅਵਸਥਾ ਦੁੱਖ ਸੁੱਖ ਤੋਂ ਉੱਪਰ ਹੈ। ਜਿਹੜਾ ਦੁੱਖ ਤੇ ਸੁੱਖ ਦਾ ਸ਼ਿਕਾਰੀ ਹੋ ਗਿਆ ਗੁਰਸਿੱਖ ਬਣ ਹੀ ਨਹੀਂ ਸਕਦਾ। ਸੁੱਖ ਨੂੰ ਉਹ ਸੁੱਖ ਨਹੀਂ ਮੰਨਦਾ, ਦੁੱਖ ਨੂੰ ਉਹ ਦੁੱਖ ਨਹੀਂ ਮੰਨਦਾ। ਬਾਣੀ ਕਹਿ ਰਹੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਸੁੱਖ ਸਨੇਹਾਰ ਭੈ ਨਹੀਂ ਜਾਕੇ, ਕੰਚਨ ਮਾਟੀ ਮੰਨਿਆ ਨਹਿ ਨਿੰਦਿਆ ਨੇ ਉਸਤਤ ਜਾਕੇ, ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰਾ, ਹਰਖ ਸੋਗ ਤੇ ਰਹਿ ਨਿਆਰਾ, ਨਾਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਆਹ ਹੈ ਗੁਰਸਿੱਖ ਦੀ ਅਵਸਥਾ। ਜਿਹੜੇ ਸਾਧ ਸੰਗਤ ਜੀ ਗੁਰੂ ਘਰ ਜਾ ਕੇ ਇਹ ਕਹਿੰਦੇ ਹੈ ਸਾਨੂੰ ਬਾਬੇ ਨੇ ਕਿਹੜਾ ਦੁੱਧ ਦੇ ਦਿੱਤਾ, ਪੁੱਤ ਦੇ ਦਿੱਤਾ, ਮਾਇਆ ਪਦਾਰਥ ਦੇ ਦਿੱਤੀ, ਇਹ ਤਾਂ ਸਾਧ ਸੰਗਤ ਜੀ ਗੁਰਸਿੱਖੀ ਦੇ ਖਿਲਾਫ ਚੀਜ਼ਾਂ। ਜੋ ਤੁਹਾਡੀ ਪਰਾਰਭ ਦੇ ਮੰਗੋ ਜਾਂ ਨਾ ਮੰਗੋ ਤਾਂ ਤੁਹਾਨੂੰ ਮਿਲ ਹੀ ਜਾਣੇ। ਗੁਰੂ ਦਰਬਾਰ ਵਿੱਚ ਕੀ ਮੰਗਣਾ ਹੈ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਧਰਮ ਪਦਾਰਥ, ਸਤ ਸੰਤੋਖ, ਦਇਆ, ਧਰਮ, ਧੀਰਜ, ਕਰਣਾ, ਮੈਤਰੀ, ਮੁਦਤਾ, ਅਪੇਖਿਆ ਆਦਿਕ ਜਿਹੜੇ ਸ਼ੁਭ ਗੁਣ, ਇਹਨਾਂ ਦੀ ਦਾਤ ਮੰਗੋ, ਨਾਮ ਮੰਗੋ, ਗੁਰਸਿੱਖੀ ਮੰਗੋ, ਗੁਰੂ ਕੇ ਕਕਾਰਾਂ ਵਿੱਚ ਦ੍ਰਿੜਤਾ ਵਾਲਾ ਜੀਵਨ, ਬਾਣੀ ਬਾਣੇ ਦਾ, ਸਿਮਰਨ ਦਾ, ਸਤਸੰਗ ਦਾ, ਚਿਰਾਸੀ ਦੇ ਗੇੜੇ ਚੋਂ ਨਿਕਲਣ ਦਾ, ਆਵਾਗਮਨ ਨੂੰ ਖਤਮ ਕਰਨ ਦਾ, ਮੁਕਤ ਹੋ ਜਾਣ ਦਾ, ਵਾਹਿਗੁਰੂ ਵਿੱਚ ਅਭੇਦ ਹੋਣ ਦਾ ਐਸਾ ਵਰਦਾਨ ਮੰਗੋ। ਜੇ ਸਾਧ ਸੰਗ ਜੀ ਆਪਾਂ ਦੁਨਿਆਵੀ ਇੱਛਾ ਵਿੱਚ ਸੀਮਤ ਰਹਿ ਕੇ ਹੀ ਗੁਰੂ ਨਾਲ ਪਿਆਰ ਕਰ, ਗੁਰੂ ਦੇ ਫਿਰ ਪਿਆਰ ਨਹੀਂ। ਗੁਰੂ ਦੇ ਪਿਆਰ ਵਿੱਚ ਤਾਂ ਸਾਨੂੰ ਤਿੰਨਾਂ ਲੋਕਾਂ ਦੇ ਪਦਾਰਥ ਵੀ ਮਿਲਣ, ਉਹਨਾਂ ਨੂੰ ਵੀ ਠਕਰਾਉਣਾ ਪਵੇਗਾ। ਗੱਜ ਕੇ ਬੋਲੋ ਸਾਧਨਾ। ਇਹ ਜਿਹੜੀਆਂ ਕੁਛ ਚੀਜ਼ਾਂ ਹਨ, ਇਹਨਾਂ ਦੇ ਨਾਲ ਇਨਸਾਨ ਨੂੰ ਕੋਈ ਆਤਮਾ ਦਾ ਗਿਆਨ ਤੇ ਨਾ ਹੋ ਸਕਦਾ। ਇਹ ਤਾਂ ਉਲਝਣ ਵਿੱਚ ਫਸਿਆ ਰਿਹਾ। ਜੇ ਇੱਥੇ ਹਾਂ ਤੇ ਸਾਨੂੰ ਲੋਹੇ ਦੀਆਂ ਬੇੜੀਆਂ ਪਈਆਂ, ਸਵਰਗ ਚ ਲਗਾਇਆ ਤੇ ਸੋਨੇ ਦੀਆਂ ਪਈਆਂ ਹੋਈਆਂ। ਬੇੜੀਆਂ ਤਾਂ ਬੇੜੀਆਂ ਹੀ ਆ ਨਾ, ਚਾਹੇ ਸੋਨੇ ਦੀ ਜੰਜੀਰ ਕਿਸੇ ਨੂੰ ਜੁੱਟ ਲੈ, ਚਾਹੇ ਲੋਹੇ ਦੀ ਜੁੱਟ ਲੈ। ਇਸ ਕਰਕੇ ਪੁੰਨ ਜਿਹੜੇ ਸੋਨੇ ਦੀਆਂ ਬੇੜੀਆਂ, ਪਾਪ ਜਿਹੜੀਆਂ ਲੋਹੇ ਦੀਆਂ ਬੇੜੀਆਂ, ਇਹ ਦੋਵੇਂ ਚੀਜ਼ਾਂ ਨਰਕਾਂ ਵਿੱਚ ਰੱਖਣ ਵਾਲੀਆਂ। ਕਿਸੇ ਮਹਾਤਮਾ ਨੂੰ ਪੁੱਛਿਆ ਸੀ, ਮਹਾਰਾਜ ਸਵਰਗ ਕਿਹੋ ਜਿਹਾ? ਕਹਿੰਦੇ ਜਿਹੋ ਜਿਹਾ ਬੇਸਵਾ ਦਾ ਬਾੜਾ। ਜਦੋਂ ਬਹੁਤਾ ਬੰਦਾ ਅਮੀਰ ਹੋ ਜਾਏਗਾ, ਬਹੁਤਾ ਮਾਇਆ ਬਹੁਤੇ ਪਦਾਰਥ ਆ ਜਾਣਗੇ, ਫਿਰ ਕਾਮ ਕਰੋ ਦਾ ਕੀੜਾ ਵੱਧ ਬਣ ਜਾਏਗਾ। ਇਸ ਤੋਂ ਵੱਧ ਤਾਂ ਕੁਝ ਨਹੀਂ। ਗੱਜ ਕੇ ਬੋਲੋ ਸਾਧਨਾ। ਕਿਉਂਕਿ ਵਿਕਾਰ ਜਿਹੜੇ ਹੈ ਉਹ ਇਨਸਾਨ ਨੂੰ ਕਰਮ ਧਰਮ ਤੋਂ ਨਸ਼ਟ ਭ੍ਰਸ਼ਟ ਕਰਕੇ ਗੁਰੂ ਤੋਂ ਬੇਮੁੱਖ ਕਰ ਦਿੰਦੇ। ਗੁਰੂ ਦੇ ਸਨਮੁਖ ਹੋਣ ਵਾਸਤੇ ਇਨਸਾਨ ਨੂੰ ਪੰਜ ਧਾਤ ਦੀ ਕਾਇਆ, ਇਹਦੇ ਚ ਵਿਆਪਣ ਵਾਲੀਆਂ ਸਾਰੀਆਂ ਵਿਰਤੀਆਂ, ਫਿਰ ਸਾਹ ਨੇ ਵਿਕਾਰਾਂ ਦਾ ਤਿਆਗ ਕਰਕੇ ਆਤਮਾ ਦੇ ਦੇਸ਼ ਵਿੱਚ ਪਹੁੰਚਣ ਵਾਸਤੇ ਗੁਰੂ ਵਾਲੇ ਬਣ ਕੇ ਗੁਰੂ ਦਾ ਦਿੱਤਾ ਹੋਇਆ ਗੁਰਮੰਤਰ, ਉਹਦਾ ਸਵਾਸ ਸਿਮਰਨ ਕਰਦਿਆਂ ਹੋਇਆ ਦੁਨਿਆਵੀ ਵਿਚਾਰ ਨੂੰ ਮੁੱਖ ਰੱਖ ਕੇ ਧਰਮ ਦੀ ਕਿਰਤ ਨਾਮ ਜਪਣਾ ਵੰਡ ਸਕਦੇ ਹਾਂ। ਫਿਰ ਸਾਧ ਸੰਗਤ ਜੀ ਅਸੀਂ ਪਰਮਾਰਥ ਦੇ ਰਸਤੇ ਦੀ ਮੰਜ਼ਿਲ ਨੂੰ ਤੈਅ ਕਰਕੇ ਵਾਹਿਗੁਰੂ ਦੇ ਸੱਚਖੰਡ ਰੂਪੀ ਮਕਾਮ ਵਿੱਚ ਗਮਤਾ ਪ੍ਰਾਪਤ ਕਰਨੀ ਹੈ, ਜਿਸ ਕੰਮ ਲਈ ਅਸੀਂ ਆਏ। ਦੁਨੀਆ ਵਾਸਤੇ ਆਪਾਂ ਬਹੁਤ ਕੁਝ ਬਣਾ ਲਿਆ, ਪਰ ਦੀਨ ਵਾਸਤੇ ਤਾਂ ਆਪਾਂ ਕੁਝ ਬਣਾ ਹੀ ਨਹੀਂ ਰਹੇ। ਸੱਚੇ ਪਾਤਸ਼ਾਹ ਦਾ ਕਹਿ ਰਿਹਾ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਮੁਹਾ ਨਾਮ ਤੇਰਾ ਸੰਗ ਸਹਾਈ, ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਜੇ ਪੈਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਤੈ ਸੰਗ ਉਜਿਆਰਾ, ਜੈ ਮਹਾ ਭਿਆਨ ਦੂਤ ਜਮ ਗਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜਾਣ ਵਾਲੀ ਚੀਜ਼ ਤਾਂ ਤੂੰ ਇਕੱਤਰ ਕਰ ਹੀ ਨਹੀਂ ਰਿਹਾ। ਸਾਡੀ ਹਾਲਤ ਇਹ ਹੈ, ਸੰਚਤ ਸੰਚਤ ਥੈਲੀ ਕਿੰਨੀ, ਪ੍ਰਭੂ ਤੇ ਡਾਰ ਅਵਰ ਕੋ ਦੇਣੀ। ਮਾਇਆ ਇਕੱਠੀ ਕਰਕੇ ਥੈਲੀਆਂ ਬਣਾਈ ਜਾਂਦੇ, ਸਾਤੋਂ ਖੋਹ ਕੇ ਵਾਹਿਗੁਰੂ ਕਿਸੇ ਹੋਰ ਨੂੰ ਦੇ ਦੇਵੇਗਾ। ਕਿਸ ਖਾ ਜਾ ਕਿਸ ਘਰ ਜਾਈਆ, ਜੇ ਬਹੁਤ ਦੁਨੀਆਂ ਆਈ ਹੈ। ਇਸ ਕਰਕੇ ਸਾਧ ਸੰਗਤ ਜੀ ਇਹ ਕਹਿੰਦਾ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਬਾਕੀ ਦਾ ਕਹਿੰਦਾ ਸਭ ਕੁਛ ਮੇਰਾ, ਇੱਕ ਵਾਹਿਗੁਰੂ ਦਾ ਨਾਮ ਹੀ ਬਗਾਨਾ ਹੈ। ਵਾਹਿਗੁਰੂ ਦਾ ਨਾਮ ਜਿਹਨੇ ਆਪਣਾ ਬਣਾ ਲਿਆ, ਉਹਨਾਂ ਕੋਲ ਸਭ ਕੁਝ ਆ ਗਏ। ਜਿਸ ਨਾਮ ਰਹਿੰਦਾ ਸੋਈ ਬੜ ਰਾਜਾ, ਜਿਸ ਦੇ ਹਿਰਦੇ ਚ ਨਾਮ ਆ ਗਿਆ ਉਹ ਤਾਂ ਦੁਨੀਆਂ ਦਾ ਵੱਡਾ ਰਾਜਾ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਊਣ ਤਾਈ ਭੁੱਖ ਕੰਗਾਲੀ ਨਹੀਂ ਰਹਿੰਦੀ। ਤਾਂ ਦੇ ਪਿਆਰੀ ਸਾਧ ਸੰਗਤ ਜੀ, ਇਸ ਮਾਨਸ ਦੇਹ ਨੂੰ ਸਫਲ ਕਰਨ ਵਾਸਤੇ ਸਾਨੂੰ ਸਿਰ ਤੋੜ ਬੜਾ ਭਾਰੀ ਯਤਨ ਕਰਨਾ ਪਵੇਗਾ। ਨਹੀਂ ਤਾਂ ਇਸ ਸ਼ਬਦ ਨੂੰ ਵਿਚਾਰ ਕੇ ਵੇਖ ਲਿਓ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਆਦਕ ਆਹਣ ਬੁੱਧ ਵਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮਾ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ, ਦੀਜੈ ਬੁੱਧ ਬਵੇਕਾ, ਮੋਨ ਰਹੋ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ, ਤਟ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਵਿਦ ਜੇ ਲਖ ਜਤਨ ਕਰਾਏ, ਕਣਕ ਕਾਮਨੀ ਹੈਵਰ ਗੈਵਰ, ਬਹੁ ਵਿਦਾਨ ਦਾ ਤਾਰਾ, ਅਨ ਦਾਨ ਅਨ ਵਸਤਰ ਭੂਮ, ਬਹੁ ਅਰਪੇ ਨਾ ਮਿਲੀਐ ਹਰ ਦੁਆਰਾ। ਇਹ ਸਾਰਾ ਸ਼ਬਦ ਬਾਚ ਲੈਣਾ, ਇਹਦੇ ਚ ਕੋਈ ਪੱਖ ਮਹਾਰਾਜ ਨੇ ਛੱਡਿਆ ਨਹੀਂ। ਅਖੀਰ ਰਿਜਲਟ ਕੀ ਕੱਢਿਆ, ਹਰ ਕੀਰਤ ਸਾਧ ਸੰਗਤ ਹੈ ਸਿਰ, ਕਰਮਨ ਕਹਿ ਕਰਮਾ ਕੋ ਨਾਨਕ ਤਿਸ ਭੈਓ ਪ੍ਰਾਪਤ, ਜਿਸ ਪੁਰਬ ਲਿਖੇਗਾ ਲਹਿਣਾ, ਤੇਰੋ ਸੇਵਕ ਇਹ ਰੰਗ ਮਾਤਾ, ਭੈਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਤ।